ਰਾਣਾ ਜੀ ਸਮਾਧੀ ਲਾ ਕੇ ਬੈਠੇ ਸੀ। ਉਹਨਾਂ ਦੇ ਕੋਲੋਂ ਭਾਈ ਲੱਖੂ ਪਹਿਲਾਂ ਡਾਕੂ ਹੁੰਦਾ ਸੀ, ਜਦ ਲੰਘਿਆ ਸੁੱਖਣਾ ਸੁੱਖ ਲਈ ਅਤੇ ਮੁੜ ਕੇ ਵਾਪਸ ਆ ਕੇ ਸੁੱਖਣਾ ਮੂਹਰੇ ਰੱਖ ਤੀ। ਸੋ ਕਹਿਣ ਲੱਗਿਆ ਬਈ ਇਹ ਕਾਹਦੀ ਸੁੱਖਣਾ? ਕਹਿੰਦੇ ਜੀ ਤੁਹਾਡੀ ਸੁੱਖਣਾ ਸੁੱਖੀ ਸੀ। ਸੋ ਕਹਿਣ ਲੱਗਿਆ ਇਹ ਮਾੜਾ ਕੰਮ ਕੀਤਾ ਤੂੰ, ਮਾੜੇ ਕੰਮ ਦੇ ਪੈਸੇ ਅਸੀਂ ਨਹੀਂ ਲੈਂਦੇ, ਨਾ ਅਸੀਂ ਸੁੱਖਣਾ ਲੈਂਦੇ। ਸੋ ਜਦੋਂ ਇੰਨੀ ਗੱਲ ਕਹੀ ਕਹਿੰਦੇ ਫਿਰ ਸ਼ਰਾਬ ਵੀ ਦੇ ਦਿਆਂਗੇ। ਸ਼ਰਾਬ ਦੇਣ ਲੱਗੇ ਤਾਂ ਫਿਰ ਚਰਨਾਂ ਤੇ ਡਿੱਗ ਪਿਆ। ਫਿਰ ਉਹ ਮੰਦਾ ਬੰਦਾ ਸੀ, ਉਹ ਵੀ ਫਿਰ ਮੁੱਖੋਂ ਸਲਾਉਣ ਲੱਗ ਪਿਆ ਭਾਈ ਪੁਰਾਣੇ ਨੂੰ। ਭਾਈ ਪੁਰਾਣਾ ਜੀ ਕਹਿਣ ਲੱਗੇ ਜੇ ਤੂੰ ਇਹ ਸਾਰੇ ਕੰਮ ਛੱਡ ਕੇ 21 ਪਾੜ ਜਪਜੀ ਸਾਹਿਬ ਦੇ ਰੋਜ਼ ਕਰੇਗਾ ਤਾਂ ਤੈਨੂੰ ਮੈਂ ਬਖਸ਼ਾਂਗਾ। ਕਹਿੰਦਾ ਜੀ ਮੈਨੂੰ ਪਾਠ ਆਉਂਦਾ ਨਹੀਂ, ਕਹਿੰਦੇ ਸਿਖਾ ਮੈਂ ਦਿਆਂਗਾ। ਇਸ ਪ੍ਰਕਾਰ ਮੰਦੇ ਬੰਦੇ ਵੀ ਚੰਗੇ ਪਾਸੇ ਲੱਗ ਜਾਂਦੇ ਨੇ ਤੇ ਮੰਦੇ ਵੀ ਉਸ ਬੰਦੇ ਨੂੰ ਸਲਾਉਂਦੇ ਨੇ। ਸਾਧੂ ਮਹਾਤਮਾ ਤੁਰੇ ਜਾਣ, ਕਿੱਡਾ ਹੀ ਕੋਈ ਮਾੜਾ ਆਦਮੀ ਹੋਵੇ ਜ਼ਰੂਰ ਨਮਸਕਾਰ ਕਰਦਾ, ਮਹਾਤਮਾ ਜਾਂਦੇ ਨੇ। ਸੁਣਿਆ ਜੋਗ ਜੁਗਤ ਤਨ ਭੇਦ, ਨਾਮ ਦੇ ਸਰਵਣ ਕਰਨੇ ਕਰਕੇ ਜੋਗ ਦੀ ਜੁਗਤੀ ਆ ਜਾਂਦੀ ਹੈ, ਸਰੀਰ ਦੇ ਸਾਰੇ ਭੇਦ ਪਤਾ ਲੱਗ ਜਾਂਦੇ ਨੇ। ਜੋਗ ਜੁੜਨ ਦੀ ਜੁਗਤੀ, ਤਨ ਸਰੀਰ ਦੇ ਭੇਦ 72,72,000 ਆਪਣੇ ਸਰੀਰ ਚ ਕੰਮ ਕਰਦੀ। ਜੇ ਨਾੜੀਆਂ ਆਪਣੀਆਂ ਸਰੀਰ ਦੀਆਂ ਕੱਲੀ ਕੱਲੀ ਜੋੜ ਕੇ ਧਰਤੀ ਦੁਆਲੇ ਘੁਮਾ ਦੀਏ, 4 ਚੱਕਰ ਆ ਜਾਂਦੇ। ਇੰਨਾ ਵੱਡਾ ਸਰੀਰ ਦੇ ਅੰਦਰ ਜੰਜਾਲ ਹੈ। ਜਿਵੇਂ ਅੱਜ ਕੱਲ ਐਸੀਆਂ ਹੁਣ ਮਸ਼ੀਨਾਂ ਆ ਗਈਆਂ ਨੇ ਵੀ ਬੰਦੇ ਨੂੰ ਵਿੱਚ ਖੜਾ ਕਰਕੇ ਕੱਲੀ ਕੱਲੀ ਨਾੜੀ ਦਿਖ ਜਾਂਦੀ, ਉਹਦੀ ਕਿੱਥੇ ਬਿਮਾਰੀ ਹੈ। ਮਹਾਤਮਾ ਨੂੰ ਸਾਹਮਣੇ ਬੰਦਾ ਖੜਾ ਹੋਵੇ ਕਹੇ ਜੀ ਪਤਾ ਹੀ ਨਹੀਂ ਲੱਗਦਾ ਰੋਗ ਕੀ ਹੈ। ਮਹਾਤਮਾ ਸਾਰੇ ਸਰੀਰ ਨੂੰ ਦੇਖਦੇ, ਇੱਕ ਇੱਕ ਨਾੜੀ ਦਾ ਪਤਾ ਹੁੰਦਾ ਉਹਨਾਂ ਨੂੰ। ਕਹਿਣਗੇ ਅੱਛਾ, ਦੱਸਦੇ ਨਹੀਂ ਹੁੰਦੇ। ਕੋਈ ਬੰਦਾ ਕਹੇ ਮੇਰੀ ਬਾਬਾ ਜੀ ਛਾਤੀ ਦਰਦ ਰਹਿੰਦਾ, ਡਾਕਟਰ ਕਹਿੰਦੇ ਤੂੰ ਹੁਣ ਬਚਣਾ ਨਹੀਂ, ਕੈਂਸਰ ਸੀ ਉਹਨੂੰ। ਮਹਾਤਮਾ ਕੋਲ ਚਲਿਆ ਗਿਆ, ਕਹਿੰਦੇ ਮੈਨੂੰ ਠੀਕ ਕਰੋ। ਉਹ ਠੀਕ ਅਸੀਂ ਕੀ ਕਰਨਾ ਤੈਨੂੰ, ਆਹ ਹਰੀਆਂ ਮਿਰਚਾਂ ਲਿਆ ਇੱਥੋਂ। ਹਰੀਆਂ ਮਿਰਚਾਂ ਦਾ ਇੱਕ ਬੁੱਕ ਭਰ ਲਿਆਂਦਾ ਉਹਨੇ, ਕੁੰਡੇ ਸੋਟੇ ਚ ਪਾ ਕੇ ਰਗੜਿਆ, ਰਗੜ ਕੇ ਮਹਾਤਮਾ ਖਾ ਗਏ ਸਾਰੀਆਂ ਮਿਰਚਾਂ। ਕਹਿੰਦੇ ਜਾ 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 ਕੇ ਆਪਣਾ ਕੰਮ ਕਰਿਆ ਕਰ, ਕੁਛ ਨਹੀਂ ਹੁੰਦਾ ਤੈਨੂੰ, ਦੌੜ ਜਾ। ਉਹ ਤੁਰੇ ਜਾਂਦੇ ਰਸਤੇ ਚ ਬੰਦੇ ਨੂੰ ਉਲਟੀ ਆ ਗਈ, ਜਾਂ ਉਲਟੀ ਚ ਦੇਖਦਾ ਕਿ ਉਹ ਹਰੀਆਂ ਮਿਰਚਾਂ ਉਹਦੀ ਉਲਟੀ ਚ ਆ ਗਈਆਂ ਸਾਰੀਆਂ, ਖਾਧੀਆਂ ਮਹਾਤਮਾ ਨੇ, ਨਿਕਲੀਆਂ ਉਧਰ ਨੇ, ਇਹਦਾ ਕੋਈ ਹਿਸਾਬ ਨਹੀਂ। ਚੰਗਾ ਭਲਾ ਹੋ ਗਿਆ ਬੰਦਾ, ਉਹ ਠੀਕ ਹੋ ਗਿਆ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਇਹ ਜਿਹੜੇ ਜੋਗ ਦੀਆਂ ਜੁਗਤੀਆਂ ਨੇ, ਸਰੀਰ ਦੇ ਭੇਦ ਨੇ, ਇਹ ਨਾਮ ਦੇ ਸਰਵਣ ਕਰਕੇ ਸੁੱਤੇ ਹੀ ਅੰਦਰੋਂ ਪਰਦੇ ਖੁੱਲਣੇ ਸ਼ੁਰੂ ਹੋ ਜਾਂਦੇ ਨੇ। ਮੂਲਾਧਾਰ ਪਰਦਾ, ਸੋ ਜਿਹੜਾ ਰੀੜ੍ਹ ਦੀ ਹੱਡੀ ਦੇ ਬਿਲਕੁਲ ਥੱਲੇ ਜਾ ਕੇ ਆਉਂਦਾ ਜੋੜ ਦੇ ਵਿਚਕਾਰ, ਸੋ ਇਹ ਮੂਲਾਧਾਰ ਹੈ। ਇਹ ਜਿਹੜਾ ਮੂਲਾਧਾਰ ਪਰਦਾ ਹੈ, ਆਮ ਹਿੰਦੂ ਮਤਾਂ ਵਿੱਚ ਵੀ ਇਹਦਾ ਜ਼ਿਕਰ ਆਉਂਦਾ, ਵੈਸੇ ਅਭਿਆਸੀਆਂ ਨੂੰ ਵੀ ਦਿਖਣ ਲੱਗ ਜਾਂਦੇ ਨੇ। ਇੱਥੇ ਵੈਸੇ ਗਣੇਸ਼ ਦਾ ਵਸ ਆ ਉਹਨਾਂ ਨੇ ਮੰਨਿਆ, ਲਾਲ ਰੰਗ, 5 ਪੱਤਰੇ ਨੇ ਇਹਦੇ। ਜਦੋਂ ਅਭਿਆਸ ਕਰਦੇ ਆ ਅਭਿਆਸੀ ਤਾਂ ਉਹਨਾਂ ਨੂੰ ਪਤਾ ਲੱਗਦਾ ਇਸ ਗੱਲ ਦਾ। ਸੋ ਇਸ ਕਰਕੇ ਇਹਦਾ ਜਿਹੜਾ ਰੰਗ ਲਾਲ ਹੈ, ਸਾਦਾ ਲਾਲ ਰੰਗ। ਇਸ ਤਰ੍ਹਾਂ ਇਹ ਸਰੀਰ ਦੇ ਅੰਦਰ ਜੋਗ ਦੀਆਂ ਜੁਗਤੀਆਂ ਕਰਕੇ ਤਨ ਦੇ ਭੇਦ ਪਤਾ ਲੱਗਦੇ ਨੇ ਇਨਸਾਨ ਨੂੰ ਕਿ ਅੰਦਰ ਮੇਰੇ ਕੀ ਹੈ। ਸੋ ਇਸ ਪ੍ਰਕਾਰ ਇਹਦੇ ਉੱਤੇ ਜਿਹੜਾ ਸੁਧਾਰਾਸਤਾਨ ਚੱਕਰ ਆਉਂਦਾ ਹੈ ਕਾਮ ਕੁੰਡੇ ਦੇ ਉੱਪਰਲੇ ਪਾਸੇ, ਉਸ ਚੱਕਰ ਦੇ ਵਿੱਚ 6 ਪੱਤੇ ਨੇ, 6 ਪੱਤਰੇ ਹਨ। ਸੋ ਉਹਦਾ ਜਿਹੜਾ ਰੰਗ ਹੈ ਉਹ ਫਿਰ ਆ ਕਰਕੇ ਪੀਲਾ ਰੰਗ ਹੈ। ਉੱਥੇ ਉਹਨਾਂ ਨੇ ਵਾਸਾ ਮੰਨਿਆ ਆ ਕੇ ਬ੍ਰਹਮਾ ਦਾ, ਸ੍ਰਿਸ਼ਟੀ ਦੀ ਉਤਪਤੀ ਦਾ, ਬ੍ਰਹਮਾ ਦਾ ਵਾਸਾ, ਇਹ ਰੰਗ, ਇਹਨੇ ਚੱਕਰ, ਇਹ ਸਾਰੀਆਂ ਚੀਜ਼ਾਂ। ਫਿਰ ਧੁੰਨੀ ਦੇ ਵਿੱਚ ਵਾਸਾ ਮੰਨਿਆ ਆ ਕਰਕੇ ਇਹਨਾਂ ਨੇ ਵਿਸ਼ਨੂੰ ਦਾ, ਜਿਹੜਾ ਵਿਸ਼ਨੂੰ ਦਾ ਵਾਸਾ ਹੈ ਜਿੱਥੇ ਆ ਕਰਕੇ ਉਹਨਾਂ ਦੇ ਚੱਕਰ ਆਉਂਦੇ ਨੇ। ਪਹਿਲਾਂ ਇਹ 5 ਪੱਤਰੇ ਨੇ, फिर छे ने फिर चार ये पत्रे होंगे ने अंदरले पासे दिखते नहीं हाने हैं गुप्त रूप दे विच ते इत्थे आ करके जेड़ा वासा मन्या है पहला लाल लाल आउंदा फिर पीला फिर नीला धुम्मी दे विच नीला रंग दिखदा ये सिर्फ जेड़ा संगत कोई अभ्यासी बंदा बैठा होंदा उन्हों ज्ञान होंदा आम बंदे ने इन्हां चीजां दा ज्ञान नहीं होंदा जां जिहदी दिव्य दृष्टि खुलदी जदों उदों इह रंग सामने आउंदे ने लाल रंग फिर पीला रंग फिर नीला रंग इन्हें आ करके पांच चक्कर फिर छे चक्कर फिर चार चक्कर ये जड़े आते हैं पत्रे आते हैं दल कहते दल भी कहते हैं दल का अर्थ ही पत्रे होंदा रंग आ गया वास्ता किसका है उस तो बाद जड़ा है इनू मणिपूरक चक्कर कहते हैं जो धुनी के अंदर है मणिपूरक तो बाद हिरदे च अनाहत चक्कर आता है सो हिरदे कमल दे विच शिवजी का वास मनिया पर महाराज कहने हिरदा कमल मह हर का वास इथे वैसे हरि का वासा है इथे बारह पत्रे ने इहदा चिट्टा रंग है ये चिट्टा रंग जदों अभ्यासी अभ्यास करते ने कदे खुलना शुरू हो जाए सारा चक्कर तो फिर चिट्टा रंग इथे नजर आउंदा इस तो बाद हिरदे तो बाद विशुद्ध चक्कर आउंदा जिहड़ा कंठ दे विच अपने ये सोलह पत्रे ने एदा सावा रंग है थोड़ा थोड़ा हरा जा रंग है एदा इथे जीव दा वासा है फिर इस बाद जेड़ा अगे आउंदा त्रिकुटी तो थले आग्या चक्कर नक दी जड़ दे विच एदा गूढ़ा लाल रंग है गूढ़ा लाल रंग ते इथे सिर्फ दो ही पत्रे ने ते इथे गुरु दा वासा मन्या यों इह छे चक्कर जिहड़े ने पदम ते निर्वाण दो चक्कर जोगियां ने होर भी मन्ने ने पर उन्हां दी लोड़ जोगियां नूं ज्यादा रहिंदी तो गुरु नानक देव जी जोगियां नाल ही तां वार्तालाप कर रहे ने सिद्धां नाल तां चर्चा हो रही है इस करके उन्हां नूं दसण वास्ते कहिंदे ने जिन्नी तुहानूं देर लगदी है ना हजारां वर्ष लग जांदे ने इन्हां चक्करां नूं साधण वास्ते पर नाम दे सुनने करके सुते सिद्धि ये चक्कर खुलने शुरू हो जाते ने योग दियां जुगतियां शरीर दे भेद अंदरों पता लगन लग जाते ने क्योंकि अपने च किसी ने किया तो हुंदा नहीं आम लोग जिहड़े ने भी मशीनी दे सिख हुंदे ने बने बनाए सिख अमर छक लिया इधरों दो चार किताबां पढ़िया देखो जी ये सिख नूं ये चीजां नहीं कहनियां चाहीदियां ये योग अपना योग मत नहीं है पर यह गल है कि तुसी हले चले ही कितने हो जे जीरो आंडे ते खड़े हो तुसी चले ही कितने हले तुसी तो कम कोई शुरू ही नहीं किया है ये जिन्हां दे अंदर शुरू हो जांदा उन्हां दे मैं नाल रहा होया मैं सारिया चीजा खुद देखिया हुई ने जेडे 101 जपजी साहब का पाठ करते 150-150 पाठ करते जब उन्हां दे अंदरों कुंडलनी सुरजी सतसंगत खुलनी शुरू हुंदी आ ना बड़ी आवाज आउंदी अंदरों पेट दे विचों फिर मैनू कहिंदे आ मेरे जरा ढिड नूं कन्न ला के देखी मैं बड़ी गड़गड़ दी आवाज आ रही अंदरों मैं कहा तू डाक्टर तो दवाई लै तेरा तो कम खराब है मैं तो लगता तेनू कोई अंदरों पेट च नुक्स पै गया वो अगे हसन लग पिया कहिंदा ये वो चीज नहीं है मैं तो तेनू दिखाया मेरी कुंडलनी खुलन लग पी है मैनू हुण की उहदी कुंडलनी की हुंदी हौली हौली करद्या करद्या जदों उहदी अवस्था इन्नी उच्ची चली गई सारे चक्कर पार कर गया हुण सानू आवाज दिया करे कमरे विचों आई जरा गल सुनी असी कमरे जाना खबा सजा देखना इत्थे हुण आवाज मारदा सी पता नहीं किधर चलिया गया जद असी वास मुड़न लगना उहने पिछले पासों सिर च साडे थोला जिहा मार के कहना ओए मैं तां तुहाडे इत्थे पिछे खड़ा सी सानू किन्नी देर ना पता लग्या इहदी अवस्था किन्नी बन गई महापुरशां ने दस्या कहिंदे इह खड़ा खड़ा गुप्त हो जांदा अलोप ही हो जा करे खड़ा खड़ा सो अही जी अवस्था दे मालक बनदे ने जदों सुनिया जोग जुगत तन भेद और गुरसिख वास्ते इह मामूली गल्लां ने इह चक्कर बिन्हणे जोगियां लई इह बहुत वड्डी गल है इह सिमरन दे नाल सुते सिद्धी इह चक्कर बिन्ने जांदे ने किसे किसे नूं पटियाले च किरपा होई है जी होई है जिन्हां ने काफी काफी पाठ कीते ने ਉਹ ਜਦੋਂ ਆ ਕੇ ਪੁੱਛਣ ਆਉਂਦੇ ਨੇ ਤਾਂ ਪਤਾ ਚੱਲਦਾ ਵੀ ਇਹਦੇ ਤਾਂ ਹੁਣ ਹਿਰਦੇ ਚ ਜਾਪ ਆ ਗਿਆ, ਇਹਦੇ ਕੰਠ ਵਿਚ ਜਾਪ, ਇਹਦੇ ਹੁਣ ਹਿਰਦੇ ਚ ਜਾਪ, ਇਹਦੇ ਚ ਨਾਭੀ ਚ ਜਾਪ, ਰੋਮਾ ਰੋਮਾਂ ਦੇ ਚ ਜਾਪ ਹੈ। ਕਿਉਂ? ਗੁਰੂ ਨਾਨਕ ਦੇਵ ਜੀ ਕਹਿੰਦੇ ਜੇ ਕੰਨਾਂ ਨਾਲ ਨਾਂ ਸੁਣੋ ਨਾ ਹੀ ਸੁਣਿਆ ਨਾ ਉਪਜੈ, ਵਾਹਿਗੁਰੂ ਵਾਹਿਗੁਰੂ ਕੰਨਾਂ ਨਾਲ ਸੁਣੀ ਜਾਓ ਤੇ ਆਪਣੇ ਆਪ ਹੀ ਅੰਦਰੋਂ ਆਵਾਜ਼ ਆਉਣ ਲੱਗ ਜਾਣੀ। ਪਰ ਇੰਨਾ ਅਭਿਆਸ ਕੋਈ ਕਰਦਾ ਨਹੀਂ, ਤਾਂ ਧਿਆਨ ਜ਼ਿਆਦਾ ਮਾਇਆ ਵਿਚ ਹੈ, ਪਦਾਰਥਾਂ ਵਿਚ ਹੈ, ਖਾਣ ਪੀਣ ਵਿਚ ਹੈ, ਕੱਪੜਿਆਂ ਵਿਚ ਹੈ, ਗਹਿਣਿਆਂ ਵਿਚ ਧਿਆਨ ਹੈ, ਬੱਚਿਆਂ ਵਿਚ ਧਿਆਨ ਹੈ, ਹਜ਼ਾਰਾਂ ਪਾਸੇ ਧਿਆਨ ਖਿੰਡਿਆ ਹੋਣ ਕਰਕੇ ਪਰਮੇਸ਼ਰ ਚ ਧਿਆਨ ਆਪਣਾ ਜੁੜਦਾ ਨਹੀਂ। ਜੇ ਕਿਤੇ ਵਾਹਿਗੁਰੂ ਦੀ ਕਿਰਪਾ ਹੋ ਜਾਏ, ਮਹਾਰਾਜ ਦੀ ਮਿਹਰ ਹੋ ਜਾਏ, ਸਿਰ ਤੇ ਹੱਥ ਰੱਖ ਦੇਣ ਆਪਣਾ, ਤਾਂ ਸਾਰੇ ਕੁਝ ਕਰਦਿਆਂ ਹੋਇਆਂ ਵੀ ਗੁਰਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਉਹ ਇੱਥੇ ਰਹਿ ਕੇ ਵੀ ਪ੍ਰਾਪਤ ਕਰ ਲੈਂਦੇ ਨੇ ਪਰਮੇਸ਼ਰ ਨੂੰ। ਸੁਣਿਆ ਸਾਸਤ ਸਿਮਰਤ ਵੇਦ, ਨਾਮ ਦੇ ਸ੍ਰਵਣ ਕਰਨੇ ਕਰਕੇ ਸ਼ਾਸਤਰ ਸਿਮਰਤੀਆਂ ਵੇਦ ਰਚੇ ਹਨ। ਛੇ ਸ਼ਾਸਤਰ, ਸਤਾਈ ਸਿਮਰਤੀਆਂ, ਚਾਰੇ ਵੇਦ, ਸ਼ਾਸਤਰ ਤੇ ਸਿਮਰਤੀਆਂ ਵਿਆਸ ਨੇ ਰਚੇ ਨੇ, ਜੇ ਹੋਰ ਮੁਨੀਆਂ ਨੇ ਰਚੇ ਨੇ, ਕਪਿਲ ਮੁਨੀ ਹੋਇਆ, ਛੇ ਸ਼ਾਸਤਰ ਜਿਹੜੇ ਨੇ ਵੱਖੋ ਵੱਖਰੇ ਰਿਸ਼ੀਆਂ ਦੇ ਰਚੇ ਹੋਏ ਨੇ, ਸਤਾਈ ਸਿਮਰਤੀਆਂ ਨੇ, ਇਹਨਾਂ ਨੇ ਵੀ ਤਾਂ ਪਹਿਲਾਂ ਨਾਮ ਨੂੰ ਸੁਣਿਆ। ਵੇਦ, ਵੇਦ ਦੀਆਂ ਰਿਚਾਂ ਚਾਰ, ਪਹਿਲਾਂ ਅਕਾਲ ਪੁਰਖ ਨੇ ਬ੍ਰਹਮਾ ਨੂੰ ਆਕਾਸ਼ਬਾਣੀ ਰਾਹੀਂ ਚਾਰ ਲਾਈਨਾਂ ਦਿੱਤੀਆਂ, ਸਿਰਫ ਚਾਰ ਮਹਾਂਵਾਕ, ਅਹੰ ਬ੍ਰਹਮ ਅਸਮੀ, ਅਹੰ ਬ੍ਰਹਮ ਅਕ੍ਰਹ, ਇਸ ਕਰਕੇ ਚਾਰ ਲਾਈਨਾਂ ਹੀ ਸਿਰਫ ਦਿੱਤੀਆਂ, ਬਾਕੀ ਦੇ ਵੇਦ ਬ੍ਰਹਮਾ ਨੇ ਰਚੇ ਨੇ। ਸੋ ਇਸ ਕਰਕੇ ਸੁਣਿਆ, ਨਾਮ ਦੇ ਸ੍ਰਵਣ ਕਰਨੇ ਕਰਕੇ ਸ਼ਾਸਤਰ ਸਿਮਰਤੀਆਂ ਵੇਦ ਦੇ ਗਿਆਨ ਸੁਭਾਵਕ ਹੀ ਮਿਲ ਜਾਂਦੇ ਨੇ। ਜਦ ਪਹਿਲਾਂ ਵੀ ਆਪਾਂ ਸੁਣਿਆ, ਜਾਂ ਤੀਜੇ ਪਾਤਸ਼ਾਹ ਨੇ ਚੌਥੇ ਪਾਤਸ਼ਾਹ ਨੂੰ ਭੇਜਿਆ ਸੀ, ਲਾਹੌਰ ਮੁਕੱਦਮਾ ਕਰਦਾ ਸੀ ਬਈ ਮਹਾਰਾਜ ਦੀ ਕੀ ਲੋੜ ਹੈ, ਬਾਣੀ ਦੀ ਕੀ ਲੋੜ ਹੈ, ਬੌਲੀ ਸਾਹਿਬ ਦੀ ਕੀ ਲੋੜ ਹੈ। ਉਦੋਂ ਤੀਜੇ ਪਾਤਸ਼ਾਹ ਨੇ ਕਿਹਾ ਸੀ ਮੂਲ ਮੰਤਰ ਦੇ ਪੰਜ ਪਾਠ ਕਰਕੇ ਖੱਬੇ ਪਾਸੇ ਦੇਖਿਓ, ਸ਼ਾਸਤਰ ਸਿਮਰਤੀਆਂ ਵੇਦ ਪੁਰਾਣ ਸਭ ਤੁਹਾਡੇ ਕੋਲ ਖੜੇ ਹੋਣਗੇ ਆ ਕੇ। ਨਾਮ ਦੀ ਇੰਨੀ ਸ਼ਕਤੀ ਹੈ ਕਿਉਂਕਿ ਨਾਮ ਇਹਨਾਂ ਨੂੰ ਸਾਰਿਆਂ ਨਾਲੋਂ ਵੱਡਾ ਹੈ। ਸੋ ਤਾਂਹੀਓ ਸਤਿਗੁਰੂ ਮਹਾਰਾਜ ਕਹਿੰਦੇ ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾਂ ਸਭ ਕੂੜ ਗਾਲੀ ਹੋਛੀਆਂ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਭ ਢੰਡੋਲ, ਉਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ। ਸੁਣਿਆ ਇਹ ਪਾਠ ਯਾਦ ਰੱਖਿਓ, ਸੁਣਿਆ, ਸੁਣੀਏ ਨਹੀਂ ਬੋਲਣਾ ਇਹਨੂੰ, ਬਿਹਾਰੀ ਤੇ ਸਿਹਾਰੀ ਦਾ ਧਿਆਨ। ਸੁਣਿਆ ਸ਼ਾਸਤ ਸਿਮਰਤ ਵੇਦ, ਜੇ ਗਿਆਨ ਪ੍ਰਾਪਤ ਕਰਨਾ ਸ਼ਾਸਤਰਾਂ ਦਾ, ਸਿਮਰਤੀਆਂ ਦਾ, ਵੇਦਾਂ ਦਾ, ਤਾਂ ਮਹਾਰਾਜ ਕਹਿੰਦੇ ਉਹ ਨਾਮ ਸਰਵਣ ਕਰਨ ਨਾਲ ਹੀ ਆ ਜਾਂਦਾ। ਨਾਨਕ ਭਗਤਾਂ ਸਦਾ ਵਿਗਾਸ, ਭਗਤਾਂ ਨੂੰ ਤਾਂ ਸਦਾ ਹੀ ਖੇੜਾ ਬਣਿਆ ਰਹਿੰਦਾ ਹਿਰਦੇ ਚ, ਕਿਉਂਕਿ ਨਾਮ ਦਾ ਵਾਸਾ ਹੋ ਗਿਆ ਹਿਰਦੇ। ਹਰ 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 ਤੁਹਾਨੂੰ ਉਪਜੀ। ਸੁਣਿਆ ਦੁੱਖ ਪਾਪ ਕਾ ਨਾਸ, ਨਾਮ ਦੇ ਸੁਣਨ ਕਰਕੇ ਹੌਲੀ ਹੌਲੀ ਦੁੱਖ ਅਤੇ ਪਾਪ ਆਪਣੇ ਆਪ ਹੀ ਨਾਸ ਹੋ ਜਾਂਦੇ ਨੇ, ਜੇ ਰੋਜ਼ ਬੰਦਾ ਨਾਮ ਸਰਵਣ ਕਰੇ। ਕਿਉਂ? ਜਦੋਂ ਸਾਰੇ ਪਾਸਿਓਂ ਆਸ ਟੁੱਟ ਜਾਂਦੀ ਹੈ, ਪਹਿਲਾਂ ਤਾਂ ਆਪਣੀ ਆਸ ਕਈ ਥਾਈ ਹੁੰਦੀ ਹੈ, ਜਿਵੇਂ ਕੈਂਸਰ ਸੀ, ਬਹੁਤ ਤਕੜਾ ਮਰੀਜ਼ ਲੜਕੀ ਸੀ ਕੋਈ ਅਮਰੀਕਾ ਦੇ ਵਿੱਚ, ਪਰ ਡਾਕਟਰਾਂ ਨੇ ਕਿਹਾ ਵੀ ਹੁਣ ਸਾਡੇ ਵੱਲੋਂ ਤਾਂ ਜਵਾਬ ਹੈ, ਹੁਣ ਅਸੀਂ ਕੁਛ ਨਹੀਂ ਕਰ ਸਕਦੇ, ਉਹਦੇ ਮਾਂ ਬਾਪ ਬਹੁਤ ਰੋਣ, ਬੱਚੀ ਵੀ ਰੋਵੇ। ਡਾਕਟਰ ਅੰਗਰੇਜ਼ ਸੀ, ਕਹਿਣ ਲੱਗੇ ਇੱਕ ਗੱਲ ਦੱਸਾਂ, ਤੁਸੀਂ ਪੰਜਾਬ ਦੇ ਰਹਿਣ ਵਾਲੇ ਹੋ, ਮੈਂ ਬਹੁਤ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਗਿਆ ਸੀ, ਮੈਂ ਉੱਥੇ ਇਸ਼ਨਾਨ ਵੀ ਕਰਕੇ ਆਇਆ, ਮੇਰਾ ਰੋਗ ਗੁਰੂ ਰਾਮਦਾਸ ਜੀ ਨੇ ਕੱਟਿਆ ਸੀ, ਮੈਨੂੰ ਉੱਥੇ ਯਕੀਨ ਹੈ, ਤੁਸੀਂ ਬੱਚੀ ਨੂੰ ਉੱਥੇ ਲੈ ਜਾਓ, 6 ਮਹੀਨੇ ਲਗਾਤਾਰ ਇਹਨੂੰ ਸਿਮਰਨ ਕਰਾਏ। ਵੈਸੇ ਇਹਦੀ ਉਮਰ ਤਾਂ 3 ਮਹੀਨੇ ਹੈ, ਜੇ ਉਹਨਾਂ ਨੇ ਕਿਰਪਾ ਕੀਤੀ ਹੋ ਸਕਦਾ ਉਹ ਮਿਹਰ ਕਰ ਦੇਣ, ਰੋਜ਼ ਇਸ਼ਨਾਨ 2 ਟਾਈਮ ਤੇ ਵਾਹਿਗੁਰੂ ਮੰਤਰ ਦਾ ਅਭਿਆਸ ਕਰਾਓ। ਜਦ ਉਹਦੇ ਮਾਂ ਬਾਪ ਨੇ ਇੱਥੇ ਆ ਕੇ ਕਮਰਾ ਲੈ ਕੇ ਰਹਿਣ ਲੱਗ ਪਏ, ਸਿਮਰਨ ਕਰਾਉਣ ਲੱਗ ਪਏ, ਇਸ਼ਨਾਨ ਕਰਾਉਣ ਲੱਗ ਪਏ, 6 ਮਹੀਨਿਆਂ ਵਿੱਚ ਉਹ ਬੱਚੀ 9 ਵਾਰ ਨਾ ਹੋ ਗਈ, ਬਿਲਕੁਲ ਕੋਈ ਰੋਗ ਉਹਦੇ ਅੰਦਰ ਰਿਹਾ ਹੀ ਨਹੀਂ, ਕਿਉਂਕਿ ਉਹਨੇ ਸਾਰੇ ਪਾਸੇ ਛੱਡ ਕੇ ਇੱਕ ਗੱਲ ਕਹੀ ਸੀ, ਸਗਲ ਦੁਆਰ ਕਉ ਛਾੜ ਕੈ ਗਹਿ ਤੁਹਾਰੋ ਦੁਆਰ,
ਬਾਹੀ ਗਏ ਕਾਜ ਅਸ ਗੋਬਿੰਦ ਦਾਸ। ਹੁਣ ਮਹਾਰਾਜ ਫਾਇਦਾ ਉਦੋਂ ਕਰਦੇ ਨੇ ਜਦੋਂ ਸਾਰੇ ਪਾਸਿਓਂ ਆਸ ਤੋੜ ਕੇ ਇੱਕ ਆਸ ਕਮਾਏ, ਇੱਕ ਗੁਰੂ ਗ੍ਰੰਥ ਸਾਹਿਬ ਦੀ ਆਸ, ਗੁਰੂ ਰਾਮਦਾਸ ਦੀ ਆਸ ਲਾ ਕੇ ਜਦੋਂ ਬੈਠ ਗਏ ਵੀ ਤੁਸੀਂ ਠੀਕ ਕਰਨਾ ਮਹਾਰਾਜ, ਤਾਂ ਮਹਾਰਾਜ ਉਸ ਵਕਤ ਫਿਰ ਕਿਰਪਾ ਕਰਦੇ ਨੇ। ਐਸਾ ਹੈ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼। ਹਾਲ ਤਾਂ ਕੁਛ ਵੀ ਨਹੀਂ ਹੈ, ਸਧਾਰਨ ਜੀ ਬੁੱਧੀ ਚੋਂ ਆਪਾਂ ਸਧਾਰਨ ਜਿਹਾ ਉਪਦੇਸ਼ ਸੁਣਿਆ, ਪਰ ਜੇ ਆਪ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ, ਇਸ ਪੌੜੀ ਦੇ ਅਰਥ ਕਰਨ, ਤਾਂਹੀਓ ਸੋਝੀ ਪੈ ਸਕਦੀ ਹੈ। ਮਹਾਰਾਜ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ, ਬਰਨਦ ਪਿੰਨ ਪਿੰਨ ਤੁਹ ਤੇਤੀ, ਤੁਮਰਾ ਲਖਾ ਨਾ ਜਾਏ ਪਸਾਰਾ, ਤੇ ਬਿਧ ਸਜਾ ਪ੍ਰਥਮ ਸੰਸਾਰਾ। ਤੇਰੀ ਬਾਣੀ ਦਾ ਕੋਈ ਅੰਤ ਨਹੀਂ, ਅਗਾਧ ਬੋਧ ਬਾਣੀ ਹੈ, ਜਿਵੇਂ ਸਮਾਨ ਦਾ ਕੋਈ ਅੰਤ ਨਹੀਂ, ਸਮੁੰਦਰ ਦਾ ਕੋਈ ਅੰਤ ਨਹੀਂ, ਇਸੇ ਪ੍ਰਕਾਰ ਗੁਰਬਾਣੀ ਦਾ ਤਾਂ ਕੋਈ ਅੰਤ ਹੈ ਹੀ ਨਹੀਂ ਨਾ। ਇਹ ਤਾਂ ਮਾੜਾ ਮੋਟਾ ਸਿੱਖ ਕੇ ਅੱਗੇ ਸੁਣਾ ਦੇਣਾ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ। ਗੱਲ ਤਾਂ ਜਦੋਂ ਆਪਣੀ ਆਪ ਅਵਸਥਾ ਬਣੇ, ਉਹ ਸਾਰਿਆਂ ਨਾਲੋਂ ਵੱਡੀ ਚੀਜ਼ ਹੁੰਦੀ ਹੈ। ਤਾਂ ਤੁਸੀਂ ਸਾਧ ਸੰਗਤ ਆਪਣੀ ਅਵਸਥਾ ਬਣਾਉਣੀ ਹੈ, ਕੋਸ਼ਿਸ਼ ਕਰੋ, ਵਾਹਿਗੁਰੂ ਤੋਂ ਟਾਈਮ ਮੰਗੋ। ਮਹਾਰਾਜ ਇਹਨਾਂ ਜੰਜਾਲਾਂ ਚੋਂ ਕੱਢ ਕੇ ਸਾਨੂੰ ਵੀ ਸਿਮਰਨ ਦੀ ਦਾਤ ਬਖਸ਼ੋ। 12-12 ਘੰਟੇ ਦਾ ਸਿਮਰਨ ਮੰਗੋ, 24-24 ਘੰਟੇ ਵਾਹਿਗੁਰੂ ਤੋਂ ਮੰਗੋ, 24 ਘੰਟੇ ਤੇਰਾ ਨਾਮ ਜਪੀ ਜਾਈਏ। ਜਿੰਨਾ ਮੰਗ ਲਓਗੇ ਮਹਾਰਾਜ ਓਨਾ ਹੀ ਦੇਣਗੇ। ਮਹਾਰਾਜ ਕਹਿੰਦੇ ਗੁਰ ਸੇਵਾ ਤੇ ਨਾਮੇ ਲਾਗਾ, ਜੇ ਗੁਰੂ ਦੀ ਸੇਵਾ ਕਰੋਗੇ ਤਾਂ ਨਾਮ ਦੇ ਨਾਲ ਜੁੜ ਜਾਓਗੇ। ਸੋ ਸਤਿਗੁਰੂ ਮਹਾਰਾਜ ਕਹਿੰਦੇ ਇਸ ਕਰਕੇ ਸੇਵਾ ਕਰੋ, ਸੋ ਫਿਰ ਸਿਮਰਨ ਵੀ ਕਰੋ। ਸਿਮਰਨ ਵੀ ਉਹਦੀ ਸੇਵਾ ਹੈ, ਸੰਤ ਕੀ ਸੇਵਾ, ਗੁਰ ਕੀ ਸੇਵਾ, ਨਾਮ ਧਿਆਈ ਹੈ, ਨਾਮ ਧਿਆਉਣਾ ਹੀ ਵੱਡੀ ਸੇਵਾ ਹੈ। ਵਾਹਿਗੁਰੂ ਵਾਹਿਗੁਰੂ ਵਿੱਚ ਇੱਕ ਚੀਜ਼ ਇਹ ਵੀ ਦੇਖਣ ਵਿੱਚ ਆਉਂਦੀ ਹੈ ਕਿ ਧਾਰਨਾ ਧਿਆਨ ਜਿਹੜਾ ਹੈ, ਧਿਆਨ ਕਰਦੇ ਨੇ ਯੋਗੀ ਲੋਕ, ਜਿਹੜਾ ਕਿ ਨਾਮ ਦੇ ਨਾਲ ਹੀ ਬਣ ਜਾਂਦਾ ਆਪਣਾ ਧਿਆਨ, ਕਿਸ ਤਰ੍ਹਾਂ ਦਾ ਧਿਆਨ, ਉਹਨਾਂ ਦੀ ਇੱਕ ਧਾਰਨਾ ਹੁੰਦੀ ਹੈ। ਉਹ ਕਈ ਸਾਲ ਖੜੇ ਹੋ ਕੇ ਇੱਕ ਤਪੱਸਿਆ ਕਰਦੇ ਨੇ, ਆਪਣੇ ਗੋਡਿਆਂ ਤੱਕ ਧਰਤੀ ਦਾ ਧਿਆਨ ਕਰਕੇ ਉਹ ਤਪੱਸਿਆ ਕਰਦੇ ਨੇ, ਧਰਤੀ ਦਾ ਧਿਆਨ। ਲੱਕ ਤੱਕ ਫਿਰ ਧਿਆਨ ਕਰਦੇ ਨੇ ਪਾਣੀ ਦਾ, ਫਿਰ ਖੜ ਜਾਂਦੇ ਨੇ ਸਮਾਧੀ ਲਾ ਕੇ ਜਾਂ ਬੈਠ ਜਾਂਦੇ ਨੇ, ਧਿਆਨ ਕਰਕੇ ਬੈਠਦੇ ਨੇ। ਨਾਭੀ ਆਪਣੀ ਧੁੰਨੀ ਤੱਕ ਉਹ ਧਿਆਨ ਕਰਦੇ ਨੇ ਅਗਨੀ ਦਾ, ਫਿਰ ਇਸ ਤਰ੍ਹਾਂ ਕਈ ਸਾਲ ਲਾ ਦਿੰਦੇ ਨੇ, ਸਿੱਧੀ ਕਰਦੇ ਨੇ ਇਹਦੀ। ਫਿਰ ਗਲ ਤੱਕ ਪਾਉਣ ਦਾ ਧਿਆਨ ਕਰਦੇ ਨੇ, ਫਿਰ ਬੈਠੇ ਰਹਿੰਦੇ ਨੇ, ਫਿਰ ਬੈਠਦੇ ਨੇ। ਦਸਮ ਦੁਆਰ ਦੇ ਵਿੱਚ ਧਿਆਨ ਲਾ ਕੇ ਆਕਾਸ਼ ਦਾ, ਪੰਜਾਂ ਤੱਤਾਂ ਦੀ ਧਾਰਨਾ ਦੀ ਸਮਾਧੀ ਲੱਗਦੀ ਹੈ ਵੱਖਰੀ ਵੱਖਰੀ, ਇਹ ਕਈ ਸਾਲਾਂ ਚ ਸਿਰੇ ਲੱਗਦੀ ਗੱਲ, ਦੋ ਦੋ ਤਿੰਨ ਤਿੰਨ ਸਾਲ ਲਾ ਕੇ ਉਹ ਧਿਆਨ ਕਰਦੇ ਨੇ। ਹੁਣ ਉਹਨੇ ਪੰਜ ਤੱਤਾਂ ਦੀ ਸਾਧਨਾ ਕੀਤੀ, ਜਿਹੜੀ ਜੇ ਉਹ ਬੰਦੇ ਨੂੰ ਧਰਤੀ ਵਿੱਚ ਦੱਬ ਦਈਏ ਤਾਂ ਦੱਬਿਆ ਨਹੀਂ ਜਾਂਦਾ, ਕਿਉਂਕਿ ਉਹ ਧਰਤੀ ਦੀ ਸਾਧਨਾ ਕੀਤੀ ਹੋਈ ਹੈ। ਜੇ ਉਹਨੂੰ ਪਾਣੀ 'ਚ ਡੁਬੋਈ ਉਹ ਡੁੱਬਦਾ ਨਹੀਂ, ਕਿਉਂਕਿ ਉਹਨੇ ਲੱਕ ਤੱਕ ਪਾਣੀ ਦਾ ਧਿਆਨ ਕਰਕੇ ਸਾਧਨਾ ਕੀਤੀ। ਜੇ ਉਹਨੂੰ ਅੱਗ ਵਿੱਚ ਸੁੱਟ ਦਈ ਉਹ ਸੜਦਾ ਨਹੀਂ, ਕਿਉਂਕਿ ਨਾਭੀ ਤੱਕ ਅੱਗ ਦਾ ਧਿਆਨ ਕੀਤਾ ਹੋਇਆ। ਪਾਉਣ ਦੇ ਵਿੱਚ ਉੱਡਦਾ ਨਹੀਂ, ਪਾਉਣ ਉਹ 'ਤੇ ਅਸਰ ਨਹੀਂ ਪਾਉਂਦੀ, ਕਿਉਂਕਿ ਗਲ ਤੱਕ ਪਾਉਣ ਦਾ ਧਿਆਨ ਕੀਤਾ। ਆਕਾਸ਼ ਦੇ ਵਿੱਚ ਉੱਡਣ ਲੱਗ ਜਾਂਦਾ, ਕਿਉਂਕਿ ਉਹਨੇ ਆਕਾਸ਼ ਦਾ ਧਿਆਨ ਕੀਤਾ। ਇਹਨੂੰ ਕਹਿੰਦੇ ਨੇ ਯੋਗ ਜੁਗਤ,
ਇਹ ਯੋਗ ਦੀ ਇੱਕ ਯੁਗਤੀ ਹੈ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਜਿਹੜਾ ਨਾਮ ਦਾ ਸੁਣਨਾ ਨਾ, ਸੁਣਨ ਦੇ ਨਾਲ ਹੀ ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਹੇ ਨਾ ਸਾ ਕਹਿ ਜਾਲੇ। ਜਿਹੜਾ ਗੁਰੂ ਦਾ ਸ਼ਬਦ ਦਾ ਅਭਿਆਸ ਕਰਨਾ ਹੈ ਇਹਦੇ ਨਾਲ ਸੁਤੇ ਸਿੱਧੀ ਉਹ ਬੰਦੇ ਨੂੰ ਧਰਤੀ ਚ ਦੱਬ ਤੋਂ ਦੱਬਿਆ ਨਹੀਂ ਜਾਂਦਾ, ਪੌਣ ਅੜਾ ਨਹੀਂ ਸਕਦੀ, ਆਕਾਸ਼ ਵਿਚ ਉਹ ਉੱਡਣ ਲੱਗ ਜਾਂਦਾ ਅੱਗ ਸਾੜ ਨਹੀਂ ਸਕਦੀ, ਪਾਣੀ ਉਹਨੂੰ ਰੋੜ ਕੇ ਨਹੀਂ ਲਿਆਂਦਾ। ਭਾਈ ਬਿਧੀ ਚੰਦ ਮੱਚਦੇ ਭੱਠ ਚ ਵੜ ਗਏ ਪਰ ਨਾਮ ਦੇ ਆਸਰੇ ਬਚ ਗਏ। ਭਾਹੇ ਬਲੰਦੜੀ ਬੁੱਝ ਗਈ ਪਰ ਖੰਦੜੋ ਪ੍ਰਭਾਵ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨਾਮ ਦੇ ਸ੍ਰਵਣ ਵਿਚ ਹੀ ਇੰਨੀ ਸ਼ਕਤੀ ਹੈ ਕਿ ਸ੍ਰਵਣ ਕਰਨ ਦੇ ਨਾਲ ਹੀ ਸੁਣਿਆ ਸਤ ਸੰਤੋਖ ਗਿਆਨ। ਪਹਿਲਾਂ ਤਾਂ ਸੁਣਨ ਤੋਂ ਪਤਾ ਲੱਗਦਾ ਸਤ, ਸਤ ਪ੍ਰਤੱਗੀ ਹੋਣਾ। ਪੁਰਾਣਿਆਂ ਵਿਚੋਂ ਕੁਝ ਸਾਖੀਆਂ ਆ ਜਾਣਗੀਆਂ, ਕੁਝ ਨਵਿਆਂ ਵਿਚੋਂ ਆ ਜਾਣਗੀਆਂ। ਪੁਰਾਣੀਆਂ ਸਾਖੀਆਂ ਵਿਚੋਂ ਕੁਝ ਰਾਜਾ ਦਸ਼ਰਥ ਭ੍ਰਿਗੂ, ਦਲੀਪ ਰਾਜਾ, ਰਘੂ ਰਾਜਾ, ਇਹ ਜੇ ਰਾਜੇ ਸਤੀ ਪੁਰਸ਼ ਹੋਏ ਨੇ, ਜਿਨ੍ਹਾਂ ਦਾ ਇੱਕ ਇਹ ਚੀਜ਼ ਹੈ ਕਿ ਪ੍ਰਾਣ ਜਾਏ ਪਰ ਬਚਨ ਨਾ ਜਾਏ। ਜਿਹੜੀ ਗੱਲ ਕਰ ਦਿੱਤੀ ਉਹ ਜਾਣੀ ਚਾਹੀਦੀ, ਬਚਨ ਕਰੇ ਤਾਂ ਖਿਸਕ ਜਾਏ, ਬੋਲੇ ਸਭ ਕੱਚਾ। ਉਹ ਜਿਹੜਾ ਕੱਚਾ ਆਦਮੀ ਹੈ ਉਹ ਸਤੀ ਨਹੀਂ ਹੁੰਦਾ। ਸਤ, ਸਤ ਰੱਖਣਾ, ਸੱਚ ਪ੍ਰਤੱਗੀ ਹੋਣਾ, ਜਿਹੜੀ ਗੱਲ ਕਹਿਤੀ ਉਹ ਤੇ ਨਿਭਣਾ, ਇਹਨੂੰ ਕਹਿੰਦੇ ਸਤ। ਇਹ ਜਿਹੜਾ ਸਤ ਹੈ ਹਰੇਕ ਬੰਦੇ ਚ ਨਹੀਂ ਆਉਂਦਾ, ਖਾਸ ਕਰ ਅੱਜ ਦੇ ਯੁੱਗ ਵਿਚ। ਕਹਿੰਦੇ ਕੁਛ ਨੇ, ਕਰਦੇ ਕੁਛ ਨੇ, ਕਹਿ ਹੋਰ ਗੱਲ ਜਾਣੀ, ਕਹਿਣਗੇ ਦੋ ਮਿੰਟ ਤੱਕ ਆਇਆ ਬਸ, ਆਉਂਦੇ ਨਹੀਂ, ਕਈ ਘੰਟੇ ਨਹੀਂ ਆਉਂਦੇ। ਫਿਰ ਪੁਰਾਣੇ ਲੋਕ ਇਸ ਤਰ੍ਹਾਂ ਨਹੀਂ ਸੀ ਕਰਦੇ ਹਨ, ਉਹ ਜੋ ਕਹਿ ਗਏ ਸੋ ਕਰਦੇ ਸਨ, ਜੋ ਬਚਨ ਉਹਨਾਂ ਨੇ ਕਰ ਦਿੱਤਾ ਉਹੀ ਬਚਨ ਨਿਭਾਉਣਾ ਹੈ ਉਹਨਾਂ ਨੇ। ਫਿਰ ਇਸੇ ਤਰ੍ਹਾਂ ਹੀ ਗੁਰਸਿੱਖਾਂ ਨੇ ਦਸਾਂ ਸਰੂਪਾਂ ਤੱਕ ਬਚਨ ਨਿਭਾਏ, ਜਿਹੜੇ ਜਿਹੜੇ ਬਚਨ ਕੀਤੇ ਨੇ। ਕਿਉਂਕਿ ਇਹ ਅਸਲ ਵਿਚ ਕਥਾ ਚੱਲ ਹੀ ਪਹਿਲੇ ਪਾਤਸ਼ਾਹ ਵੇਲੇ ਦੀ ਰਹੀ ਆ। ਹੁਣ ਜੇ ਇਹਦੇ ਚ ਆਪਾਂ ਬਾਕੀ ਦੇ ਬਾਅਦ ਦੇ ਸਰੂਪਾਂ ਦੇ ਵਿਚਾਰ ਲਾ ਸਕਦੇ ਹਾਂ, ਪਰ ਕਿਉਂਕਿ ਜਿਹੜੀ ਚਰਚਾ ਹੋ ਰਹੀ ਉਹ ਸਿੱਧਾਂ ਨਾਲ ਹੋ ਰਹੀ, ਇਸ ਕਰਕੇ ਉਨ੍ਹਾਂ ਦੇ ਮਤ ਮੁਤਾਬਕ ਹੀ ਉਨ੍ਹਾਂ ਨੂੰ ਸਮਝਾਇਆ ਜਾ ਰਿਹਾ। ਵਿਚ ਵਿਚ ਆਪਾਂ ਬਾਅਦ ਦੇ ਬਚਨ ਵੀ ਕਰ ਸਕਦੇ ਹਾਂ। ਹੁਣ ਤੁਸੀਂ ਦੇਖ ਲਓ, ਸਤ ਰੱਖਿਆ ਜਿਨ੍ਹਾਂ ਜਿਨ੍ਹਾਂ ਨੇ, ਇੱਕ ਸਾਖੀ ਲੈ ਲਈ ਆਪਾਂ ਦਸ਼ਰਥ ਦੀ, ਉਹਨੇ ਸਤ ਰੱਖਿਆ, ਕਕਈ ਨੂੰ ਬਚਨ ਦੇਤਾ ਵੀ ਮੈਂ ਤੇਰੇ ਮੌਕੇ ਤੇ ਤੈਨੂੰ ਤਿੰਨ ਵਰ ਦਿਆਂਗਾ, ਜਿਹੜੇ ਉਹਨੇ ਕਿਹਾ ਸੀ ਮੰਗ ਕੀ ਮੰਗਦੀ, ਤਿੰਨ ਚੀਜ਼ਾਂ ਮੰਗਾਂਗੀ ਫਿਰ ਕਿਤੇ ਮੰਗ ਲਵਾਂਗੀ। ਸੋ ਇਸ ਪ੍ਰਕਾਰ ਦੇ ਜਿਹੜੀ ਚੀਜ਼ਾਂ ਹੁੰਦੀਆਂ ਨੇ ਬਚਨ ਕਰਕੇ ਫਿਰ ਮੁੱਕਰਨਾ ਨਾ, ਇਹਨੂੰ ਸਤ ਕਹਿੰਦੇ ਨੇ। ਤੇ ਆਪਣੇ ਸਿੰਘਾਂ ਨੇ ਵੀ ਦਸਾਂ ਸਰੂਪਾਂ ਤੱਕ ਹੁਣ ਤੱਕ ਵੀ ਕਈ ਸਤ ਵਿਚ ਕਾਇਮ ਰਹਿੰਦੇ ਨੇ, ਜਿਹੜੇ ਆਪਣੇ ਕੀਤੇ ਹੋਏ ਬਚਨ ਤੋਂ ਮੁੱਕਰਦੇ ਨਹੀਂ ਹਨ, ਜੋ ਮਰਜ਼ੀ ਹੋ ਜਾਏ। ਇਸ ਪ੍ਰਕਾਰ ਇਹ ਸੁਣ ਕੇ ਹੀ ਪਤਾ ਲੱਗਦਾ ਕਿ ਸਤ ਕੀ ਚੀਜ਼ ਹੈ। ਸੰਤੋਖ ਹੀ ਨੂੰ ਕਹਿੰਦੇ ਨੇ, ਯਥਾ ਲਾਭ ਤਥਾ ਸੰਤੁਸ਼ਟ ਹੋਣਾ ਸੰਤੋਖ ਹੈ, ਜਿੰਨਾ ਮਿਲ ਗਿਆ ਖਾ ਲਿਆ। ਗਿਆਨ, ਪਤਾ ਲੱਗਦਾ ਕਿ ਗਿਆਨ ਦਾ ਮਤਲਬ ਕੀ ਹੈ। ਗਿਆਨ ਸਧਾਰਨ ਨੌਲੇਜ ਵੀ ਹੁੰਦੀ ਆਮ ਚੀਜ਼ਾਂ ਦੀ, ਪਰ ਇੱਥੇ ਗਿਆਨ ਦੇ ਨੰਨੇ ਨੂੰ ਔਂਕੜਾ ਬ੍ਰਹਮ ਗਿਆਨ। ਵੈਸੇ ਹੁਣ ਇਹਦੇ ਚ ਦੋ ਚੀਜ਼ਾਂ ਆ ਜਾਂਦੀਆਂ, ਇੱਕ ਗਿਆਨ ਤੇ ਇੱਕ ਧਿਆਨ। ਜਿਹੜੀ ਚੀਜ਼ ਦਾ ਕੋਈ ਸਰੂਪ ਨਹੀਂ ਹੈ ਉਹਦਾ ਆਪਾਂ ਧਿਆਨ ਨਹੀਂ ਕਰ ਸਕਦੇ, ਉਹਦਾ ਗਿਆਨ ਲੈ ਸਕਦੇ ਹਾਂ। ਜਿਹੜੀ ਚੀਜ਼ ਦਾ ਕੋਈ ਆਕਾਰ ਹੈ ਉਹਦਾ ਧਿਆਨ ਕਰ ਸਕਦੇ ਹਾਂ, ਇਹ ਵੀ ਸੁਣ ਕੇ ਪਤਾ ਲੱਗਦਾ। ਉਹੀ ਪੰਕਤੀ ਫੇਰ ਆਉਂਦੀ ਇੱਥੇ ਕਿ ਧਿਆਨ ਮੈਂ ਨਾ ਆਵੇ, ਜੋ ਧਿਆਨ ਚ ਆਉਂਦਾ ਹੀ ਨਹੀਂ ਉਹਦਾ ਤਾਂ ਫਿਰ ਗਿਆਨ ਹੀ ਹੈ। ਪਰ ਮਹਾਰਾਜ ਕਹਿੰਦੇ ਤਾਂ ਕੋ ਧਿਆਨ ਕੀਜੈ ਧਿਆਈ ਹੈ। ਮਹਾਰਾਜ ਨਾਲੇ ਤੁਸੀਂ ਕਹਿੰਦੇ ਧਿਆਨ ਚ ਨਹੀਂ ਆਉਂਦਾ, ਫਿਰ ਧਿਆਨ ਉਹਦਾ ਕਿਵੇਂ ਕਰੀਏ? ਕਹਿੰਦੇ ਉਹਨੂੰ ਆਉਣ ਧਿਆਨ ਕਰੋ, ਬਈ ਬਹੁਤ ਪ੍ਰਕਾਸ਼ ਹੀ ਪ੍ਰਕਾਸ਼ ਹੈ, ਪ੍ਰਕਾਸ਼ ਹੀ ਪ੍ਰਕਾਸ਼ ਹੈ, ਬਸ ਹੋਰ ਕੁਛ ਨਹੀਂ ਹੈ। ਔਰ ਉਹ ਸਰਬ ਵਿਆਪਕ ਪ੍ਰਕਾਸ਼ ਹੈ, ਇਉਂ ਧਿਆਨ ਕਰਕੇ ਉਸ ਅਕਾਲ ਪੁਰਖ ਦਾ। ਫਿਰ ਇਹਦੇ ਵਿੱਚ ਵੀ ਨਿਰਮਲਤਾ ਆਉਂਦੀ ਹੈ, ਪ੍ਰਕਾਸ਼ ਤਾਂ ਕਈ ਪ੍ਰਕਾਰ ਦਾ, ਪ੍ਰਕਾਸ਼ ਤਾਂ ਸੂਰਜ ਦੇ ਚੜਾਓ ਵੇਲੇ ਪਹੁ ਫਟਾਲੇ ਸਵੇਰੇ 4:15 ਵਜੇ ਦੇ ਕਰੀਬ ਮਾੜਾ ਮਾੜਾ ਪ੍ਰਕਾਸ਼ ਹੁੰਦਾ, ਪਰ ਉਹ ਚ ਹਨੇਰਾ ਮਿਲਿਆ ਹੁੰਦਾ। ਫਿਰ 5:30 ਵਜੇ ਥੋੜਾ ਜਿਹਾ ਹੋਰ ਪ੍ਰਕਾਸ਼, ਪਰ ਉਹ ਵੀ ਕਲੀਅਰ ਨਹੀਂ ਹੈ। ਪਰ ਜਦੋਂ ਸੂਰਜ ਚੜਦਾ ਹੈ ਉਦੋਂ ਲਾਲੀ ਦਾ ਪ੍ਰਕਾਸ਼ ਹੈ, ਉਹ ਵੀ ਪੂਰਾ ਸਾਫ਼ ਨਹੀਂ ਹੈ। ਪੂਰਾ ਸਾਫ ਪ੍ਰਕਾਸ਼ ਤਾਂ ਇਸ ਵਕਤ ਹੈ ਜਿਹਦੇ ਵਿੱਚ ਪਾਰਦਰਸ਼ਕ ਹੈ, ਸਾਰਾ ਕੁਝ ਨਜ਼ਰ ਆਉਂਦਾ। ਬ੍ਰਹਮ ਗਿਆਨ ਵਿੱਚ ਪਾਰਦਰਸ਼ਕ ਪ੍ਰਕਾਸ਼ ਹੁੰਦਾ। ਇੱਕ ਪ੍ਰਕਾਸ਼ ਤਾਂ ਉਦੋਂ ਜਦੋਂ ਧੁੰਦ ਪਈ ਹੁੰਦੀ ਹੈ, ਧੁੰਦ ਵਿੱਚ ਆਪਾਂ ਨੂੰ ਧੁੰਦਲਾ ਜਿਹਾ ਦਿਖਦਾ ਦੂਰ ਦੂਰ ਤੱਕ, ਜਦੋਂ ਥੋੜੀ ਥੋੜੀ ਧੁੰਦ ਪਈ ਹੋਵੇ। ਪ੍ਰਕਾਸ਼ ਤਾਂ ਉਹ ਵੀ ਹੈ, ਪਰ ਜੇ ਆਪਾਂ ਕਹਿੰਦੇ ਧੁੰਦ ਹਟ ਜਾਂਦੀ ਤਾਂ ਚੰਗਾ ਸੀ, ਕਿਉਂਕਿ ਸਾਨੂੰ ਤਾਂ ਗੱਡੀ ਚਲਾਉਣੀ ਬਹੁਤ ਔਖੀ ਹੋਈ ਪਈ ਹੈ, ਜਾਣਾ ਆਉਣਾ ਬੜਾ ਔਖਾ। ਜੇ ਧੁੰਦ ਹਟ ਜਾਏ ਤਾਂ ਬਿਲਕੁਲ ਹੀ ਸ਼ੁੱਧ ਪ੍ਰਕਾਸ਼ ਹੋ ਜਾਂਦਾ, ਬਿਲਕੁਲ ਪਾਰਦਰਸ਼ਕ ਪ੍ਰਕਾਸ਼ ਹੈ ਪਰਮੇਸ਼ਰ। ਜਿੰਨਾ ਹੁਣ ਪਾਰਦਰਸ਼ਕ ਆਪਾਂ ਇੱਕ ਦੂਜੇ ਨੂੰ ਦੇਖ ਰਹੇ ਹਾਂ, ਇੰਨਾ ਹੀ ਪਾਰਦਰਸ਼ਕ ਪਰਮੇਸ਼ਰ ਦਾ ਪ੍ਰਕਾਸ਼ ਹੈ ਉਦਾਹਰਣ ਵਜੋਂ ਹੈ, ਪਰ ਇੰਨਾ ਹੈ ਨਹੀਂ। ਇਸ ਤੋਂ ਵੀ ਕਰੋੜਾਂ ਗੁਣਾ ਅਰਬਾਂ ਗੁਣਾ ਜ਼ਿਆਦਾ ਪਾਰਦਰਸ਼ਕ ਪ੍ਰਕਾਸ਼ ਹੈ ਪਰਮੇਸ਼ਰ ਦਾ। ਸੋ ਮਹਾਰਾਜ ਕਹਿੰਦੇ ਇਸ ਕਰਕੇ ਉਸ ਪ੍ਰਕਾਸ਼ ਦਾ ਧਿਆਨ ਧਰ ਕੇ ਬੋਲੋ ਜੀ ਵਾਹ, ਉਹ ਪ੍ਰਕਾਸ਼। ਸੋ ਸਤਿਗੁਰੂ ਮਹਾਰਾਜ ਕਹਿੰਦੇ ਨੇ ਜੇ ਆਪਾਂ ਸੱਤ ਚਾਹੁੰਦੇ ਹਾਂ ਸਾਰੇ ਜਾਣੇ ਕਿ ਮੈਂ ਸੱਤ ਪ੍ਰਤੱਗੀ ਬਣਾ, ਮੇਰੀ ਜ਼ੁਬਾਨ ਦੇ ਉੱਤੇ ਸਦਾ ਸੱਤ ਰਹੇ, ਸੰਤੋਖ ਆਵੇ ਮੈਨੂੰ, ਮੇਰੇ ਹਿਰਦੇ ਚ ਸੰਤੋਖ ਬਣਿਆ ਰਹੇ, ਗਿਆਨ ਪ੍ਰਾਪਤ ਹੋਵੇ ਮੇਰੀ ਬੁੱਧੀ ਵਿੱਚ, ਸੰਤੋਖ ਹੋਵੇ ਮੇਰੇ ਹਿਰਦੇ ਵਿੱਚ, ਸੱਤ ਹੋਵੇ ਮੇਰੀ ਜ਼ੁਬਾਨ ਦੇ ਉੱਤੇ, ਤਾਂ ਫਿਰ ਸੁਣਿਆ ਨਾਮ ਦੇ ਸੁਣਨੇ ਕਰਕੇ ਬੰਦੇ ਦੇ ਅੰਦਰ ਸੱਤ ਸੰਤੋਖ ਗਿਆਨ ਦਇਆ ਧਰਮ ਵਿਚਾਰ ਥਿਮਾ ਧੀਰਜ ਸਾਰੇ ਗੁਣ ਜਿਹੜੇ ਨੇ ਨਾਮ ਦੇ ਬੂਟੇ ਨੂੰ ਲੱਗਦੇ ਨੇ।